ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਦੀ ਬਾਈਬਲ ਕਹਾਣੀ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਸ਼ਾਗਿਰਦਾਂ 'ਤੇ ਆਪਣੇ ਇਖਤਿਆਰ ਨੂੰ ਅਤੇ ਕੁਵਤ ਨੂੰ ਜ਼ਾਹਿਰ ਕੀਤਾ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਲਿਖਿਆ ਹੈ ਕਿ ਇੱਕ ਦਿਨ ਯਿਸੂ ਮਸੀਹ ਗਲੀਲ ਦੀ ਝੀਲ ਦੇ ਕੋਲ ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ। ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ। ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ। ਪਿਆਰੇ ਬੱਚੋ, ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ। ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਧੋ ਰਹੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ। ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ। ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ। ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ। ਉਹਨੇ ਜਵਾਬ 'ਚ ਕਿਹਾ ਕਿ ਉਸਤਾਦ, ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ, ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ। ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ। ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ। ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ, ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ। ਪਿਆਰੇ ਬੱਚੋ, ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ, ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ। ਅਤੇ ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਉਸ ਵੇਲੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਅਤੇ ਕਹਿਣ ਲੱਗੇ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ, ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ, ਖੁਦਾਵੰਦ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਕਿ ਹੁਣ ਤੈਨੂੰ ਕੌਮਾਂ ਦੇ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦੇ ਕਲਾਮ ਨਾਲ ਲੋਕਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਬਾਦਸ਼ਾਹੀ 'ਚ ਲਿਆਏ। ਅਤੇ ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਪਤਰਸ ਅਤੇ ਇੰਦਰਿਆਸ, ਯਾਕੂਬ ਅਤੇ ਯੋਹਨਾ, ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਬੰਨ੍ਹ ਦਿੱਤੀਆਂ ਅਤੇ ਫਿਰ ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗੇ। ਉਹਨਾਂ ਨੇ ਆਪਣਾ ਘਰ ਅਤੇ ਖਾਨਦਾਨ, ਹੱਤਾ ਕਿ ਉਹ ਸਾਰੀਆਂ ਮੱਛੀਆਂ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਸਨ, ਪਿੱਛੇ ਛੱਡ ਦਿੱਤੀਆਂ। ਇਸ ਦਿਨ ਤੋਂ ਉਹਨਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਸ਼ਾਗਿਰਦਾਂ 'ਤੇ ਆਪਣੇ ਇਖਤਿਆਰ ਅਤੇ ਕੁਵਤ ਨੂੰ ਜ਼ਾਹਿਰ ਕੀਤਾ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਹੁਣ ਲੋਕਾਂ 'ਚ ਜਾ ਕੇ ਪਾਕ ਕਲਾਮ ਦੀ ਮੁਨਾਦੀ ਕਰਨੀ ਹੈ ਅਤੇ ਲੋਕਾਂ ਨੂੰ ਬਾਦਸ਼ਾਹੀ ਦੇ ਲਈ ਤਿਆਰ ਕਰਨਾ ਹੈ। ਸੋ ਬੱਚੋ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਇਹ ਤੌਫੀਕ ਦੇਣ ਕਿ ਤੁਸੀਂ ਵੀ ਦੂਸਰਿਆਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਬਾਰੇ ਦੱਸੋ ਤਾਂ ਕਿ ਜਿਹੜੇ ਲੋਕ ਹਜੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਨਜਾਤ ਪਾਉਣ ਅਤੇ ਖੁਦਾਵੰਦ ਦੀ ਬਾਦਸ਼ਾਹੀ 'ਚ ਜਾ ਸਕਣ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ।
ਜੇ ਕਰੋ ਸਿਰ ਦਰਵਾਜ਼ੇ ਉੱਚੇ ਹੋ ਸਕ
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए। ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
ਯਿਸ ਮਸੀਹ ਦੇ ਅਸਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਬਾਈਬਲ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਜਿਹੜੀ ਗੱਲ ਨੂੰ ਬਾਈਬਲ ਮੁਕੱਦਸ 'ਚੋਂ ਸਿੱਖਾਂਗੇ ਉਹ ਹੈ ਬਪਤਿਸਮੇ ਦੇ ਬਾਅਦ ਦੀ ਜ਼ਿੰਦਗੀ। ਸਾਥੀਓ, ਕੀ ਕਦੀ ਤੁਸੀਂ ਇਸ ਗੱਲ ਨੂੰ ਸੋਚਿਆ ਹੈ ਕਿ ਕਦੀ ਤੁਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਬਪਤਿਸਮਾ ਪਾਉਣ ਦੇ ਬਾਅਦ ਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ? ਜਦੋਂ ਕੋਈ ਸ਼ਖਸ ਬਪਤਿਸਮਾ ਪਾ ਲੈਂਦਾ ਹੈ, ਉਦੋਂ ਬਾਅਦ ਉਹਦੀ ਜ਼ਿੰਦਗੀ ਵਿੱਚ ਕਿਹੜੀਆਂ ਕਿਹੜੀਆਂ ਤਬਦੀਲੀਆਂ ਰੁਨੁਮਾ ਹੁੰਦੀਆਂ ਨੇ? ਅਤੇ ਬਪਤਿਸਮਾ ਰੂਹਾਨੀ ਤੌਰ ਨਾਲ ਸਾਨੂੰ ਕੀ ਗੱਲ ਸਿਖਾਉਂਦਾ ਹੈ? ਆਓ ਸਾਥੀਓ, ਇਹਨਾਂ ਗੱਲਾਂ ਨੂੰ ਜਾਣਨ ਦੇ ਲਈ ਅਸੀਂ ਬਾਈਬਲ ਮੁਕੱਦਸ 'ਚੋਂ ਆਪਣੇ ਲਈ ਰਹਿਨਮਾਈ ਹਾਸਲ ਕਰੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਦੂਜਾ ਖੱਤ ਇਹਦੇ 5 ਬਾਬ ਦੀ 17ਵੀਂ ਅਤੇ 18ਵੀਂ ਅੱਜ ਪੜ੍ਹੀਏ ਤਾਂ ਇੱਥੇ ਆ ਲਿਖਿਆ ਹੋਇਆ ਹੈ ਕਿ ਇਸ ਲਈ ਕਿ ਅਗਰ ਕੋਈ ਮਸੀਹ ਵਿੱਚ ਏ ਤਾਂ ਉਹ ਨਵਾਂ ਮਖਲੂਕ ਏ, ਪੁਰਾਣੀਆਂ ਸ਼ੈਵਾਂ ਜਾਂਦੀ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਅਤੇ ਸਾਰੀਆਂ ਸ਼ੈਵਾਂ ਖੁਦਾ ਦੀ ਤਰਫੋਂ ਨੇ ਜਿਹਨੇ ਮਸੀਹ ਦੇ ਵਸੀਲੇ ਤੋਂ ਆਪਣੇ ਨਾਲ ਸਾਡਾ ਮੇਲ ਮਿਲਾਪ ਕਰਾਇਆ ਅਤੇ ਮੇਲ ਮਿਲਾਪ ਦੀ ਖਿਦਮਤ ਸਾਡੇ ਸਪੁਰਦ ਕੀਤੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਪਣੇ ਲਈ ਆਹ ਸਬਕ ਪਾਉਂਦੇ ਹਾਂ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਵਿੱਚ ਹੈ ਵੇ ਉਹ ਨਵਾਂ ਮਖਲੂਕ ਏ। ਸੋ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ, ਬਪਤਿਸਮੇ ਦੇ ਬਾਅਦ ਅਸੀਂ ਯਿਸੂ ਮਸੀਹ ਵਿੱਚ ਸ਼ਾਮਿਲ ਹੋ ਜਾਂਦੇ ਹਾਂ ਅਤੇ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦੀ ਵਜ੍ਹਾ ਤੋਂ ਅਸੀਂ ਨਵੀਂ ਮਖਲੂਕ ਬਣ ਜਾਂਦੇ ਹਾਂ। ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਵਿੱਚ ਅਗਲ ਪੜ੍ਹੀਏ ਕਿ ਅਗਰ ਕੋਈ ਮਸੀਹ ਵਿੱਚ ਏ ਤਾਂ ਉਹ ਨਵਾਂ ਮਖਲੂਕ ਏ, ਪੁਰਾਣੀਆਂ ਸ਼ੈਵਾਂ ਜਾਂਦੀ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਸੋ ਪਾਲੂਸ ਰਸੂਲ ਇਸ ਗੱਲ ਦੀ ਵਜ਼ਾਹਤ ਕਰਦਾ ਹੈ ਕਿ ਜਿਹੜਾ ਕੋਈ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਜਿਹੜਾ ਕੋਈ ਯਿਸੂ ਮਸੀਹ ਨੂੰ ਆਪਣਾ ਨਿਜਾਤ ਦਹਿੰਦਾ ਤਸਲੀਮ ਕਰਦਾ ਹੈ, ਉਹ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਨਵਾਂ ਮਖਲੂਕ ਬਣ ਜਾਂਦਾ ਹੈ। ਯਾਨੀ ਕਿ ਉਸ ਸ਼ਖਸ ਨੂੰ ਨਵੀਂ ਜ਼ਿੰਦਗੀ ਮਿਲਦੀ ਏ ਤਾਂ ਕਿ ਉਸ ਜ਼ਿੰਦਗੀ ਵਿੱਚ ਚੱਲਦੇ ਹੋਇਆਂ ਮਸੀਹ ਦੇ ਜਲਾਲ ਨੂੰ ਜ਼ਾਹਿਰ ਕਰ ਸਕੇ। ਸਾਥੀਓ, ਅਸੀਂ ਮੱਤੀ ਦੀ ਅੰਜੀਲ ਦੇ 3 ਬਾਬ ਦੀ 15ਵੀਂ ਆਇਤ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਆਪਣੀ ਖਿਦਮਤ ਦੇ ਸ਼ੁਰੂ ਵਿੱਚ ਹੀ ਯਿਸੂ ਮਸੀਹ ਨੇ ਆਪਣਾ ਨਮੂਨਾ ਦੇ ਕੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਪਤਿਸਮਾ ਲੈਣਾ ਜ਼ਰੂਰੀ ਹੈ। ਔਰ ਫਿਰ ਸਾਥੀਓ, ਅਸੀਂ ਯੋਹੰਨਾ ਦੀ ਅੰਜੀਲ ਦੇ 3 ਬਾਬ ਦੀ 22ਵੀਂ ਆਇਤ ਵਿੱਚ ਇਹਦੇ 4 ਬਾਬ ਦੀ 1ਲੀ ਤੇ 2ਜੀ ਆਇਤ ਵਿੱਚ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਆ ਕਿ ਯਿਸੂ ਮਸੀਹ ਨੇ ਨਾ ਸਿਰਫ ਖੁਦ ਬਪਤਿਸਮਾ ਲਿਆ ਬਲਕਿ ਉਹਨਾਂ ਨੇ ਸ਼ਾਗਿਰਦਾਂ ਨੂੰ ਵੀ ਇਸ ਗੱਲ ਦਾ ਹੁਕਮ ਦਿੱਤਾ ਕਿ ਉਹ ਇਹਦੇ 'ਤੇ ਅਮਲ ਕਰਨ। ਸੋ ਸ਼ਾਗਿਰਦਾਂ ਨੇ ਵੀ ਬਪਤਿਸਮਾ ਲਿਆ ਔਰ ਫਿਰ ਯਿਸੂ ਮਸੀਹ ਵੱਲੋਂ ਉਹਨਾਂ ਨੂੰ ਆਹ ਹੁਕਮ ਮਿਲਿਆ ਕਿ ਉਹ ਦੂਜਿਆਂ ਨੂੰ ਵੀ ਬਪਤਿਸਮਾ ਦੇਣ। ਸਾਥੀਓ, ਜਦੋਂ ਅਸੀਂ ਮੱਤੀ ਦੀ ਅੰਜੀਲ ਦੇ 28ਵੇਂ ਬਾਬ ਦੀ 19ਵੀਂ ਅਤੇ 20ਵੀਂ ਐਤ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਯਿਸੂ ਮਸੀਹ ਨੇ ਆਪਣੀ ਜ਼ਮੀਨੀ ਖਿਦਮਤ ਦੇ ਇਖਤਤਾਮ 'ਤੇ ਥੋੜ੍ਹੀ ਦੇਰ ਪਹਿਲਾਂ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਹੁਕਮ ਦਿੱਤਾ ਕਿ ਜਿੱਥੇ ਕਿਤੇ ਵੀ ਤੁਸੀਂ ਜਾਓ ਤੁਸੀਂ ਲੋਕਾਂ ਨੂੰ ਸ਼ਾਗਿਰਦ ਬਣਾਓ, ਉਹਨਾਂ ਨੂੰ ਬਾਪ ਅਤੇ ਬੇਟੇ ਅਤੇ ਰੁੱਲ ਕੁਦਸ ਨਾਮ 'ਤੇ ਬਪਤਿਸਮਾ ਦੇਵੋ। ਸੋ ਯਿਸੂ ਮਸੀਹ ਨੇ ਮਤੀ ਦੇ ਅੰਜੀਲ ਦੇ 28ਵੇਂ ਬਾਬ ਦੀ 19ਵੀਂ ਅਤੇ 20ਵੀਂ ਆਇਤ ਵਿੱਚ ਦੋ ਗੱਲਾਂ 'ਤੇ ਜ਼ਿਆਦਾ ਜ਼ੋਰ ਦਿੱਤਾ। ਪਹਿਲੀ ਗੱਲ ਬਪਤਿਸਮਾ ਅਤੇ ਦੂਜੀ ਗੱਲ ਤਾਲੀਮ ਦੇਣਾ। ਦੂਸਰੇ ਲਫ਼ਜ਼ਾਂ ਵਿੱਚ ਸਾਥੀਓ, ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਉਹਦੇ ਕਦਮਾਂ ਵਿੱਚ ਲੈ ਕੇ ਆਉਣ, ਲੋਕਾਂ ਦੀ ਨਿਜਾਤ ਦੇ ਲਈ ਕੰਮ ਕਰਨ, ਉਹ ਲੋਕਾਂ ਦੀ ਮਦਦ ਕਰਨ ਤਾਂ ਕਿ ਉਹ ਖੁਦਾ ਨੂੰ ਚੁਣਨ, ਉਹਨੂੰ ਆਪਣਾ ਨਿਜਾਤ ਦੇਹਿੰਦਾ ਤਸلیم ਕਰਨ ਦਾ ਫੈਸਲਾ ਕਰਨ ਤਾਂ ਕਿ ਨਵੀਂ ਜ਼ਿੰਦਗੀ ਵਿੱਚ ਅਲਾਹੀ ਤਾਲੀਮ ਨੂੰ ਪਾਉਂਦੇ ਹੋਇਆਂ ਖੁਦਾ ਦੀ ਕੁਰਬਤ ਨੂੰ ਪਾ ਸਕਣ। ਸੋ ਸਾਥੀਓ, ਬਾਈਬਲ ਮੁਕੱਦਸ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਹਰ ਇੱਕ ਇਨਸਾਨ ਦੇ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ ਅਤੇ ਆਹ ਖੁਦਾ ਦਾ ਹੁਕਮ ਹੈ ਅਤੇ ਉਹਦੀ ਤਾਲੀਮ ਵੀ ਹੈ। ਸਾਥੀਓ, ਇਫਸੀਓ 5 ਬਾਬ ਦੀ 31ਵੀਂ ਅਤੇ 32ਵੀਂ ਆਇਤ ਦੇ ਮੁਤਾਬਿਕ ਅਸੀਂ ਵੇਖਦੇ ਹਾਂ ਕਿ ਬਪਤਿਸਮੇ ਦਾ ਕਰੀਬ ਤਰੀਨ ਮੁਵਾਜ਼ਨਾ ਸ਼ਾਦੀ ਦੀ ਰਸਮ ਦੇ ਨਾਲ ਕੀਤਾ ਗਿਆ ਹੈ, ਕਿਉਂਕਿ ਦੋਵੇਂ ਤਕਰੀਬਨ ਇੱਕ ਹੀ ਵਰਗੇ ਨੇ। ਦੋਵਾਂ ਦੀ ਬੁਨਿਆਦ ਵਾਅਦੇ 'ਤੇ ਵੇ, ਇੱਕ ਤਰਫ ਇਮਾਨਦਾਰ ਖੁਦਾ ਦੇ ਨਾਲ ਵਾਅਦਾ ਕਰਦਾ ਹੈ ਅਤੇ ਦੂਜੀ ਤਰਫ ਅਸੀਂ ਵੇਖਦੇ ਹਾਂ ਕਿ ਮੀਆਂ ਬੀਵੀ ਇੱਕ ਦੂਜੇ ਨਾਲ ਵਾਅਦਾ ਕਰਦੇ ਨੇ। ਸੋ ਦੋਵੇਂ ਰਸਮਾਂ ਵਿੱਚ ਖੁਦਾ ਦੇ ਸਾਹਮਣੇ ਅਤੇ ਦੋਸਤਾਂ ਦੇ ਸਾਹਮਣੇ ਰੂਬਰੂ ਇਕਰਾਰ ਕੀਤਾ ਜਾਂਦਾ ਹੈ, ਵਾਅਦਾ ਕੀਤਾ ਜਾਂਦਾ ਹੈ ਕਿ ਉਹ ਵਫ਼ਾਦਾਰ ਰਹਿਣਗੇ। ਸੋ ਯਾਦ ਰੱਖੋ ਕਿ ਬਪਤਿਸਮੇ ਦਾ ਮੁਵਾਜ਼ਨਾ ਸ਼ਾਦੀ ਦੀ ਰਸਮ ਨਾਲ ਕੀਤਾ ਜਾ ਸਕਦਾ ਹੈ। ਬਪਤਿਸਮਾ ਇੱਕ ਤਰ੍ਹਾਂ ਨਾਲ ਰੂਹਾਨੀ ਸ਼ਾਦੀ ਹੈ, ਜਿਹਦੇ ਵਿੱਚ ਅਸੀਂ ਆਪਣੇ ਖੁਦਾਵੰਦ ਨੂੰ ਆਪਣਾ ਦੁਲਾ ਤਸਲੀਮ ਕਰਨੇ ਹਾਂ, ਆਪਣਾ ਆਕਾ ਆਪਣਾ ਮਾਲਿਕ ਕਬੂਲ ਕਰਨੇ ਹਾਂ ਅਤੇ ਉਹਦੇ ਨਾਲ ਇਸ ਗੱਲ ਦਾ ਵਾਅਦਾ ਕਰਨੇ ਹਾਂ ਕਿ ਅਸੀਂ ਉਹਦੇ ਨਾਲ ਹਰ ਤਰ੍ਹਾਂ ਦੇ ਹਾਲਾਤ ਵਿੱਚ ਵਫ਼ਾਦਾਰ ਰਹਾਂਗੇ। ਸਾਡੀ ਜ਼ਿੰਦਗੀ ਉਹਦੀ ਜ਼ਿੰਦਗੀ ਹੈ, ਅਸੀਂ ਹੁਣ ਉਹਦੇ ਲਈ ਹੀ ਜੀਵਾਂਗੇ ਅਤੇ ਉਹਦੇ ਲਈ ਹੀ ਮਰਾਂਗੇ। ਸਾਥੀਓ, ਬਪਤਿਸਮੇ ਵਿੱਚ ਜਿਹੜਾ ਪਹਿਲਾ ਵਾਅਦਾ ਆਉਂਦਾ ਹੈ ਉਹ ਆਏ ਕਿ ਖੁਦਾ ਦੇ ਸਾਹਮਣੇ ਇਸ ਗੱਲ ਦਾ ਇਕਰਾਰ ਕਰਨਾ ਕਿ ਅਸੀਂ ਉਹਦੇ ਹਾਂ, ਅਤੇ ਸਾਥੀਓ ਬਪਤਿਸਮਾ ਲੈ ਕੇ ਅਸੀਂ ਇਸ ਵਾਅਦੇ ਦਾ ਇਕਰਾਰ ਕਰਨੇ ਹਾਂ। ਅਤੇ ਯਾਦ ਰੱਖੋ ਕਿ ਆਹ ਇਕਰਾਰ ਰਸਮੀ ਨਹੀਂ ਹੋਣਾ ਚਾਹੀਦਾ। ਅਗਰ ਸਾਡਾ ਬਪਤਿਸਮਾ ਜਾਂ ਇਕਰਾਰ ਰਸਮੀ ਹੈ ਜਾਂ ਵਿਖਾਵੇ ਦੇ ਲਈ ਹੈ ਤਾਂ ਫਿਰ ਇਸ ਤਰ੍ਹਾਂ ਸਾਨੂੰ ਅੰਦਰੂਨੀ ਰੂਹਾਨੀ ਤਬਦੀਲੀ ਹਾਸਲ ਨਹੀਂ ਹੋਏਗੀ। ਖੁਦਾ ਨੂੰ ਕਬੂਲ ਕਰਨ ਨਾਲ ਅਸੀਂ ਹਕੀਕੀ ਤਬਦੀਲੀ ਪਾਉਂਦੇ ਹਾਂ, ਪਰ ਉਸ ਸ਼ਖਸ ਨੂੰ ਹਾਸਿਲ ਹੁੰਦੀ ਹੈ ਜਿਹੜਾ ਸੱਚੇ ਦਿਲ ਦੇ ਨਾਲ ਖੁਦਾ ਨੂੰ ਕਬੂਲ ਕਰਦਾ ਹੈ, ਦਿਲ ਤੋਂ ਇਸ ਗੱਲ ਦਾ ਇਕਰਾਰ ਕਰਦਾ ਕਿ ਉਹਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰੇਗਾ, ਉਹਦੇ 'ਤੇ ਇਮਾਨ ਅਤੇ ਭਰੋਸਾ ਰੱਖੇਗਾ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਇਸ ਦੁਨੀਆਂ ਵਿੱਚ ਕੋਈ ਵੀ ਸ਼ਾਦੀ ਹੁੰਦੀ ਹੈ ਉਸ ਵੇਲੇ ਸ਼ੋਹਰ ਆਪਣੀ ਬੀਵੀ ਦੇ ਨਾਲ ਇਕਰਾਰ ਕਰਦਾ ਹੈ, ਸ਼ਾਦੀ ਦੇ ਵੇਲੇ ਉਹ ਇਸ ਗੱਲ ਦਾ ਵਾਅਦਾ ਕਰਦਾ ਹੈ ਕਿ ਮੈਂ ਪੂਰੀ ਜ਼ਿੰਦਗੀ ਤੇਰੇ ਨਾਲ ਰਵਾਂਗਾ, ਔਰ ਫਿਰ ਬੀਵੀ ਵੀ ਇਸ ਗੱਲ ਦਾ ਇਕਰਾਰ ਕਰਦੀ ਹੈ, ਇਸ ਗੱਲ ਦਾ ਵਾਅਦਾ ਕਰਦੀ ਹੈ ਕਿ ਉਹ ਵੀ ਜ਼ਿੰਦਗੀ ਭਰ ਉਹਦੇ ਨਾਲ ਰਹੇਗੀ। ਸੋ ਸਾਥੀਓ, ਇਸ ਵਾਅਦੇ 'ਤੇ ਹੀ, ਇਸ ਇਕਰਾਰ 'ਤੇ ਹੀ ਉਹਨਾਂ ਦੀ ਪੂਰੀ ਜ਼ਿੰਦਗੀ ਹੁੰਦੀ ਹੈ, ਅਤੇ ਆਹੀ ਹਾਲ ਬਪਤਿਸਮੇ ਦੇ ਨਾਲ ਹੈ। ਬਪਤਿਸਮੇ ਦੇ ਵੇਲੇ ਵੀ ਜਦੋਂ ਅਸੀਂ ਖੁਦਾ ਦੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਹਾਂ, ਇਕਰਾਰ ਕਰਦੇ ਹਾਂ ਕਿ ਅਸੀਂ ਪੂਰੀ ਜ਼ਿੰਦਗੀ ਉਹਦੇ ਨਾਲ ਵਫ਼ਾਦਾਰ ਰਹਾਂਗੇ, ਉਸ ਵੇਲੇ ਖੁਦਾਵੰਦ ਵੀ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਮੈਂ ਹਮੇਸ਼ਾ ਅਬਦੁਲਬਾਦ ਤੁਹਾਡੇ ਨਾਲ ਰਵਾਂਗਾ। ਅਸੀਂ ਬਪਤਿਸਮੇ ਦੇ ਜ਼ਰੀਏ ਇਸ ਗੱਲ ਦਾ ਐਲਾਨ ਜਾਂ ਇਕਰਾਰ ਕਰਦੇ ਹਾਂ, ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਅਸੀਂ ਖੁਦਾ 'ਤੇ ਈਮਾਨ ਰੱਖਾਂਗੇ, ਉਹਦੇ 'ਤੇ ਭਰੋਸਾ ਰੱਖਾਂਗੇ ਅਤੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਉਹਦੇ ਨਾਲ ਵਫ਼ਾਦਾਰ ਰਵਾਂਗੇ। ਸਾਡੀ ਜ਼ਿੰਦਗੀ ਉਹਦੀ ਜ਼ਿੰਦਗੀ ਹੈ ਅਤੇ ਉਹਦੀ ਮਰਜ਼ੀ ਪੂਰੀ ਕਰਨ ਵਿੱਚ ਹੀ ਸਾਡੀ ਖੁਸ਼ੀ ਹੈ। ਸਾਥੀਓ, ਬਪਤਿਸਮੇ ਦੇ ਵੇਲੇ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਸਾਡੇ ਲਈ ਖੁਦਾ ਦਾ ਵਾਅਦਾ ਪਾਇਆ ਜਾਂਦਾ ਹੈ। ਜਿਸ ਤਰ੍ਹਾਂ ਯਿਸੂ ਮਸੀਹ ਨੇ ਬਿਆਨ ਕੀਤਾ ਮੱਤੀ ਦੀ ਅੰਜੀਲ ਦੇ 28ਵੇਂ ਬਾਬ ਦੀ 20 ਆਇਤ ਵਿੱਚ ਕਿ ਉਹਨਾਂ ਨੂੰ ਆ ਤਾਲੀਮ ਦੇਵੋ ਕਿ ਉਹ ਉਹਨਾਂ ਸਾਰੇ ਗੱਲਾਂ 'ਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਵਾਂ, ਅਤੇ ਵੇਖੋ ਮੈਂ ਦੁਨੀਆਂ ਦੇ ਆਖਿਰ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ। ਸੋ ਆ ਵਾਅਦਾ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਖੁਦਾਵੰਦ ਸਾਡੇ ਨਾਲ ਹੈ, ਉਹਦੇ ਵਾਅਦੇ ਸਾਡੇ ਨਾਲ ਨੇ ਅਤੇ ਬਪਤਿਸਮਾ ਲੈ ਕੇ ਅਸੀਂ ਉਹਦੇ ਵਾਅਦਿਆਂ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਸਾਥੀਓ, ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਦੀ ਮੌਤ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਅਸੀਂ ਵੇਖਦੇ ਕਿ ਬਪਤਿਸਮੇ ਦੇ ਵੇਲੇ ਅਸੀਂ ਪਾਣੀ ਦੇ ਅੰਦਰ ਜਾਂਦੇ ਹਾਂ ਔਰ ਫਿਰ ਪਾਣੀ ਤੋਂ ਬਾਹਰ ਆਉਂਦੇ ਹਾਂ। ਸਾਥੀਓ, ਜਿਵੇਂ ਹੀ ਅਸੀਂ ਪਾਣੀ ਵਿੱਚ ਗੋਤਾ ਲਾਉਂਦੇ ਹਾਂ, ਯਿਸੂ ਮਸੀਹ ਸਾਡੇ ਮਾਜ਼ੀ ਦੇ ਗੁਨਾਹਾਂ ਨੂੰ ਦੂਰ ਕਰਨ ਦਾ ਵਾਅਦਾ ਕਰਦਾ ਹੈ। ਅਤੇ ਪਾਲੂਸ ਰਸੂਲ ਰੋਮੀਓ ਦੇ ਖੱਤ ਦੇ 6 ਬਾਬ ਦੀ 3 ਆਇਤ ਵਿੱਚ ਅਗਲ ਲਿਖਦਾ ਹੈ ਕਿ ਤੁਸੀਂ ਯਿਸੂ ਮਸੀਹ ਦੀ ਮੌਤ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ। ਸੋ ਸਾਥੀਓ, ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਹਾਂ, ਜਦੋਂ ਅਸੀਂ ਪਾਣੀ ਵਿੱਚ ਗੋਤਾ ਲਾਉਂਦੇ ਹਾਂ, ਉਸ ਵੇਲੇ ਯਿਸੂ ਮਸੀਹ ਸਾਡੇ ਮਾਜ਼ੀ ਦੇ ਗੁਨਾਹਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਉਹਦਾ ਵਾਅਦਾ ਹੈ। ਅਤੇ ਸਾਥੀਓ, ਸਾਡੀ ਮਾਜ਼ੀ ਦੀ ਗੁਨਾਹ ਭਰੀ ਜ਼ਿੰਦਗੀ ਪਾਣੀ ਵਿੱਚ ਉਸ ਵੇਲੇ ਦਫ਼ਨ ਹੋ ਜਾਂਦੀ ਹੈ ਜਦੋਂ ਅਸੀਂ ਪਾਣੀ ਵਿੱਚ ਉਤਰਨੇ ਹਾਂ, ਜਦੋਂ ਅਸੀਂ ਪਾਣੀ ਵਿੱਚ ਗੋਤਾ ਲੈਂਦੇ ਹਾਂ। ਸਾਡੀ ਮਾਜ਼ੀ ਦੀ ਗੁਨਾਹ ਭਰੀ ਜ਼ਿੰਦਗੀ ਪਾਣੀ ਵਿੱਚ ਉਸੇ ਤਰ੍ਹਾਂ ਹੀ ਦਫ਼ਨ ਹੁੰਦੀ ਹੈ ਜਿਵੇਂ ਮੁਰਦਾ ਜ਼ਮੀਨ ਵਿੱਚ ਦਫ਼ਨ ਹੋ ਜਾਂਦਾ ਹੈ। ਸੋ ਆਹ ਅਮਲ ਸਾਡੀ ਮਾਜ਼ੀ ਦੀ ਨਾਕਾਮੀਆਂ ਨੂੰ ਖਤਮ ਕਰਨ ਦੇ ਲਈ ਹੁੰਦਾ ਹੈ। ਸੋ ਜਦੋਂ ਅਸੀਂ ਪਾਣੀ ਤੋਂ ਬਾਹਰ ਆਉਂਦੇ ਹਾਂ ਗੋਤਾ ਪਾਉਣ ਦੇ ਬਾਅਦ, ਉਦੋਂ ਅਸੀਂ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਪਾਉਂਦੇ ਹਾਂ। ਜਿਸ ਤਰ੍ਹਾਂ ਯਿਸੂ ਮਸੀਹ ਮਰਿਆ, ਦਫ਼ਨ ਹੋਇਆ, ਜੀ ਉੱਠਿਆ, ਅਸੀਂ ਵੀ ਯਿਸੂ ਮਸੀਹ ਵਾਂਗੂ ਆਪਣੀ ਪੁਰਾਣੀ ਜ਼ਿੰਦਗੀ ਤੋਂ ਛੁਟਕਾਰਾ ਪਾ ਲੈਂਦੇ ਹਾਂ ਮਾਜ਼ੀ ਦੇ ਗੁਨਾਹਾਂ ਨੂੰ ਦਫ਼ਨ ਕਰ ਦਿੰਦੇ ਹਾਂ ਪਾਣੀ ਵਿੱਚ, ਅਤੇ ਜਦੋਂ ਅਸੀਂ ਬਾਹਰ ਨਿਕਲਦੇ ਉਦੋਂ ਅਸੀਂ ਨਵੀਂ ਜ਼ਿੰਦਗੀ ਨੂੰ ਪਾਉਂਦੇ ਹਾਂ, ਅਤੇ ਆਹ ਨਵੀਂ ਜ਼ਿੰਦਗੀ ਸਾਨੂੰ ਯਿਸੂ ਮਸੀਹ ਤੋਂ ਮਿਲਦੀ ਹੈ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਬਪਤਿਸਮਾ ਪਾਉਣ ਦੇ ਬਾਅਦ ਖੁਦਾਵੰਦ ਸਾਨੂੰ ਛੱਡ ਨਹੀਂ ਦਿੰਦਾ, ਕਿਉਂਕਿ ਜਿਸ ਤਰ੍ਹਾਂ ਅਸੀਂ ਉਹਦੇ ਨਾਲ ਵਫ਼ਾਦਾਰ ਰਹਿੰਦੇ ਹਾਂ, ਜਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਉਹਦੇ ਲਈ ਗੁਜ਼ਾਰਨੇ ਹਾਂ, ਉਸੇ ਤਰ੍ਹਾਂ ਉਹ ਵੀ ਸਾਡੇ ਨਾਲ ਰਹਿੰਦਾ ਹੈ ਅਤੇ ਸਾਨੂੰ ਬਰਕਤ 'ਤੇ ਬਰਕਤ ਦਿੰਦਾ ਹੈ। ਸਾਥੀ, ਉਹ ਬਪਤਿਸਮਾ ਪਾਉਣ ਦੇ ਬਾਅਦ ਯਿਸੂ ਮਸੀਹ ਦੀ ਕੁਦਰਤ ਸਾਡੇ ਜ਼ਿੰਦਗੀਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਰੂਹ ਕੁਦਰਤ ਸਾਡੀ ਰਹਿਨਮਾਈ ਕਰਦਾ ਹੈ, ਅਸੀਂ ਦਿਨ ਬ ਦਿਨ ਆਪਣੀਆਂ ਜ਼ਿੰਦਗੀਆਂ ਵਿੱਚ ਤਬਦੀਲੀ ਮਹਿਸੂਸ ਕਰਦੇ ਹਾਂ, ਸਾਡੀ ਜ਼ਿੰਦਗੀ ਦਿਨ ਬ ਦਿਨ ਮਜ਼ਬੂਤ ਹੁੰਦੀ ਜਾਂਦੀ ਹੈ, ਅਸੀਂ ਰੂਹਾਨੀ ਕੁਵਤ ਪਾਉਂਦੇ ਹਾਂ ਅਤੇ ਇਹ ਸਭ ਕੁਝ ਸਾਨੂੰ ਮਸੀਹ ਦੇ ਨਾਲ ਰਿਫਾਕਤ ਰੱਖਣ ਦੀ ਕੁਦਰਤ ਹਾਸਲ ਹੁੰਦਾ ਹੈ। ਸੋ ਸਾਥੀਓ, ਸਾਂ ਦਿਨ ਬ ਦਿਨ ਰੂਹਾਨੀ ਜ਼ਿੰਦਗੀ ਵਿੱਚ ਮਜ਼ਬੂਤੀ ਪਾਉਣ ਦੇ ਲਈ ਅੱਗੇ ਵਧਣਾ ਹੈ ਤਾਂ ਕਿ ਮਸੀਹ ਦਾ ਜਲਾਲ ਸਾਡੇ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ। ਸਾਥੀਓ, ਜਦੋਂ ਅਸੀਂ ਇਸ ਗੱਲ ਦਾ ਫੈਸਲਾ ਕਰਨੇ ਹਾਂ ਕਿ ਅਸਾਂ ਬਪਤਿਸਮਾ ਲੈਣਾ ਹੈ, ਜਾਂ ਜਦੋਂ ਅਸੀਂ ਇਸ ਗੱਲ 'ਤੇ ਈਮਾਨ ਲਿਆਉਂਦੇ ਹਾਂ ਕਿ ਯਿਸੂ ਮਸੀਹ ਹੀ ਸਾਡੇ ਨਿਜਾਤ ਦੇ ਹਿੰਦਾ ਹੈ, ਉਸ ਵੇਲੇ ਸ਼ੈਤਾਨ ਸਾਨੂੰ ਯਿਸੂ ਮਸੀਹ ਦੇ ਕੋਲ ਜਾਣ ਤੋਂ ਰੋਕਦਾ ਹੈ। ਉਹ ਕੋਸ਼ਿਸ਼ ਕਰਦਾ ਕਿ ਅਸੀਂ ਬਪਤਿਸਮਾ ਨਾ ਲਈਏ, ਪਰ ਸਾਥੀਓ, ਜਿਹੜਾ ਅਹਿਦ, ਜਿਹੜਾ ਵਾਅਦਾ ਅਸੀਂ ਯਿਸੂ ਮਸੀਹ ਦੇ ਨਾਲ ਕਰਨੇ ਹਾਂ, ਅਸੀਂ ਉਹਨੂੰ ਪੂਰਾ ਕਰੀਏ ਤਾਂ ਕਿ ਖੁਦਾਵੰਦ ਆਪਣੇ ਵਾਅਦਿਆਂ ਨੂੰ ਸਾਡੇ ਨਾਲ ਵੀ ਪੂਰਾ ਕਰੇ। ਯਾਦ ਰੱਖੋ ਕਿ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ, ਉਸ ਵੇਲੇ ਯਿਸੂ ਮਸੀਹ ਸਾਡੇ ਜ਼ਿੰਦਗੀਆਂ ਵਿੱਚ ਸਕੂਨਤ ਕਰਦਾ ਹੈ, ਅਸੀਂ ਯਿਸੂ ਮਸੀਹ ਦੀ ਬਦੌਲਤ ਨਵੀਂ ਜ਼ਿੰਦਗੀ ਨੂੰ ਪਾ ਲੈਂਦੇ ਹਾਂ। ਸੋ ਹੁਣ ਆ ਸਾਡੀ ਬੁਲਾਹਟ ਹੈ, ਹੁਣ ਸਾਡੇ ਕੋਲ ਇੰਤਖਾਬ ਕਰਨ ਦਾ, ਚੁਣਾਵ ਕਰਨ ਦਾ ਵਕਤ ਮੌਜੂਦ ਹੈ। ਅੱਜ ਸਾਡੇ ਕੋਲ ਵੇਲਾ ਹੈ ਵੇ ਕਿ ਅਸੀਂ ਫੈਸਲਾ ਕਰੀਏ, ਕਿਉਂਕਿ ਜਦੋਂ ਅਸੀਂ ਆਹ ਫੈਸਲਾ ਕਰ ਲਵਾਂਗੇ, ਜਦੋਂ ਅਸੀਂ ਬਪਤਿਸਮੇ ਨੂੰ ਮੁਕੱਦਸ ਅਤੇ ਅਹਿਮ ਰਸਮ ਜਾਣ ਕੇ ਪਾਣੀ ਵਿੱਚ ਉਤਰਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਆਪਣੇ ਹੱਥਾਂ ਵਿੱਚ ਲਵੇਗਾ, ਅਤੇ ਅਸੀਂ ਇਸ ਮਸੀਹ ਨੂੰ ਕਬੂਲ ਕਰਨ ਦੇ ਬਾਅਦ, ਬਪਤਿਸਮਾ ਪਾਉਣ ਦੇ ਬਾਅਦ ਖੁਦਾਵੰਦ ਕੋਲੋਂ ਨਵੀਂ ਜ਼ਿੰਦਗੀ ਪਾਵਾਂਗੇ। ਸੋ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਮੁੰਤਖਿਬ ਪੈਗਾਮਾਤ ਦੇ ਸਫ਼ਾ ਨੰਬਰ 546 ਵਿੱਚ ਆ ਗੱਲ ਲਿਖਦੀ ਹੈ ਕਿ ਬਪਤਿਸਮੇ ਦੇ ਜ਼ਰੀਏ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਮੁਰਦਿਆਂ 'ਚੋਂ ਜੀ ਉੱਠਣ ਦਾ ਈਮਾਨ ਦੇ ਨਾਲ ਇਕਰਾਰ ਕਰਦੇ ਹਾਂ ਅਤੇ ਗੁਨਾਹ ਦੀ ਤਰਫੋਂ ਆਪਣੀ ਮੌਤ ਦੀ ਅਗਵਾਈ ਦਿੰਦੇ ਹਾਂ ਅਤੇ ਸਾਡਾ ਮਕਸਦ ਨਵੀਂ ਜ਼ਿੰਦਗੀ ਦੇ ਮੁਤਾਬਿਕ ਚੱਲਣਾ ਹੈ। ਇਸ ਤਰ੍ਹਾਂ ਅਸੀਂ ਯਿਸੂ ਮਸੀਹ ਨੂੰ ਆਪਣਾ ਆਕਾ ਅਤੇ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਹਾਂ, ਅਸੀਂ ਉਹਦੇ ਲੋਕ ਬਣ ਜਾਂਦੇ ਹਾਂ ਅਤੇ ਖੁਦਾ ਦਾ ਚਰਚ ਸਾਨੂੰ ਬਤੌਰੇ ਮੈਂਬਰ ਕਬੂਲ ਕਰ ਲੈਂਦਾ ਹੈ। ਬਪਤਿਸਮਾ ਯਿਸੂ ਮਸੀਹ ਦੇ ਨਾਲ ਸਾਡੇ ਇਤਿਹਾਦ ਦੀ ਅਲਾਮਤ ਹੈ, ਆ ਗੁਨਾਹਾਂ ਦੀ ਮਾਫ਼ੀ ਹੈ, ਅਸੀਂ ਰੂਹ ਕੁਦਸ ਨਾਮ ਵਿੱਚ ਪਾਉਂਦੇ ਹਾਂ। ਯਿਸੂ ਮਸੀਹ ਵਿੱਚ ਸਾਡੇ ਈਮਾਨ ਦੀ ਤਸਦੀਕ ਅਤੇ ਗੁਨਾਹਾਂ ਤੋਂ ਤੌਬਾ ਦਾ ਸਬੂਤ ਹੈ ਅਤੇ ਤੋਂ ਬਾਅਦ ਅਲਾਹੀ ਸਹੀਫਿਆਂ ਵਿੱਚ ਪਾਏ ਜਾਣ ਵਾਲੀ ਹਦਾਇਤ ਅਤੇ ਉਹਦੀ ਤਾਲੀਮਾਤ ਨੂੰ ਕਬੂਲ ਕੀਤਾ ਜਾਣਾ ਚਾਹੀਦਾ ਹੈ। ਸੋ ਸਾਥੀਓ, ਅਗਰ ਤੁਸੀਂ ਅੱਜ ਇਸ ਗੱਲ ਦਾ ਫੈਸਲਾ ਕਰਦੇ ਹੋ ਕਿ ਯਿਸੂ ਮਸੀਹ ਹੀ ਤੁਹਾਡਾ ਆਕਾ ਨਿਜਾਤ ਦੇਹਿੰਦਾ ਹੈ, ਅਗਰ ਤੁਸੀਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਨਾ ਚਾਹੁੰਦੇ ਹੋ, ਉਹਦੇ ਖਾਨਦਾਨ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਅਗਰ ਤੁਸੀਂ ਗੁਨਾਹਾਂ ਤੋਂ ਮਾਫ਼ੀ ਪਾਉਣਾ ਚਾਹੁੰਦੇ ਹੋ, ਰੂਹ ਕੁਦਸ ਇਨਾਮ ਵਿੱਚ ਪਾਉਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਬਪਤਿਸਮਾ ਲਵੋ, ਕਿਉਂਕਿ ਇਹਦਾ ਹੁਕਮ ਸਾਨੂੰ ਯਿਸੂ ਮਸੀਹ ਵੱਲੋਂ ਮਿਲਿਆ ਹੈ। ਯਿਸੂ ਮਸੀਹ ਦਾ ਫਰਮਾਨ ਹੈ, ਯੋਹੰਨਾ ਦੇ ਅੰਜੀਲ ਦੇ 3 ਬਾਬ ਦੀ 5ਵੀਂ ਆਇਤ ਵਿੱਚ ਲਿਖਿਆ ਕਿ ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਅਤੇ ਰੂਹ ਤੋਂ ਪੈਦਾ ਨਾ ਹੋਏ, ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸੋ ਸਾਥੀਓ, ਇਸ ਕਲਾਮ ਦੇ ਨਾਲ ਮੈਂ ਇਸ ਵੇਲੇ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕਰੀਏ ਕਿ ਉਹ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ ਤਾਂ ਕਿ ਸਾਡੇ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ ਅਤੇ ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਤੂੰ ਹੀ ਸਾਡਾ ਖਾਲਿਕ ਏ, ਸਾਡਾ ਮਾਲਿਕ ਏ ਅਤੇ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਤੂੰ ਪਾਕ ਸਾਫ਼ ਕਰ। ਇਹ ਖੁਦਾਵੰਦ, ਸਾਡੇ ਜ਼ਿੰਦਗੀਆਂ ਵਿੱਚ ਤੂੰ ਕੰਮ ਕਰ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਇਹ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੈਨੂੰ ਕਬੂਲ ਕਰਕੇ ਆਪਣੀਆਂ ਜ਼ਿੰਦਗੀਆਂ ਤੇਰੇ ਕਲਾਮ ਦੇ ਮੁਤਾਬਿਕ ਗੁਜ਼ਾਰੀਏ ਤਾਂ ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੇ ਕਿ ਤੂੰ ਸਾਡੇ ਲਈ ਤਿਆਰ ਕੀਤੀ ਹੈ। ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।